वाहे तेरी शरण मेरे दीनदयाला, सुख सागर मेरे गुरु गोपाला, कर कृपा नानक गुण गावै, रखो शर्मे असाड़ी जीओ, तेरे कमन कमन गुण कह कह गावा, तू साहिब गुणी निदाना, तुमरी महिमा वर्ण न सको, तू ठाकुर ऊच भगवान, तेरे गुण बहुते मैं एक न जानिया, मैं मूर्ख किश दीजै, प्रणवत नानक सुन मेरे साहिबा, डुबदा पत्थर ली जय गुजरी महला पंजवा, जित सिमरत सब किल बिख नासह पितरी होए उधारो, सो हर हर तुम सद ही जप हो जांका अंत न पारो, पूता माता की आशीष निमुख न बिसरो तुम को हर हर सदा भजो जगदीश रहाओ, सतगुर तुम को होए दयाला संत संग तेरी प्रीत, कापड़ पत परमेश्वर राखी भोजन कीर्तन नीत, अमृत पीवो सदा चिर जीवो हर सिमरत अनद अनंता, रंग तमाशा पूर्ण आसा कबह न व्यापै चिंता, पवर तुम्हारा ए मन हो हर चरना हो कौला, नानक दास उन संग लपटायो ज्यों बूंद चात्र के मौला। सतगुरु पातशाह जी साजी सवारी सत्संग जीओ, सत्कार सहित फतेह प्रवान करो जी। वाहिगुरु जी का खालसा वाहिगुरु जी की फतेह। मन दा टिका सब तो वड्डा सुख है, आनंद बहसता ही उस वेले है जदो मन दा टिका हो जाए, सच है जो टिका विच करदे हां सुख है, जो हिले हिले करदे हां दुख है। आओ चित विरतियां दी एकाग्रता लई, मन दे टिका लई, सारे गुरमंत्र दी टेक लईए आए हां। मेरा विश्वास है तुहानू गुरु ने बुलाया, तुसी आ गए ते तन करके आ गए हैं, मन करके भी आ जाइए। कोई भी रसना बांझी ना रहे, सारे जपिए वाहे गुरु वाहे गुरु वाहे गुरु वाहे गुरु वाहे गुरु वाहे गुरु। श्री गुरु ग्रंथ साहब जी दी बाणी ते एक है, इक्का बाणी एक गुर इक्को शब्द विचार। थोड़ा बाणी ब्योरा आप जी दे सामने रख दे, एक मिनट तुहाडा लवां। 974 शब्द गुरु नानक देव जी दे उच्चारण कीते हुए ने, और 63 श्लोक गुरु अंगद देव जी दे, 869 शब्द गुरु अमरदास जी दे, 638 शब्द साहिब श्री गुरु रामदास जी दे उच्चारण कीते दर्ज ने, 2312 शब्द गुरु अर्जन देव जी दे, 972 शब्द भक्तां दी बाणी, भट्टां दे सवाईए, सत्ते बलवंड दी वार, सुंदर दी साध, 116 शब्द साहिब श्री गुरु तेग बहादुर साहब जी दे। 5867 ਸ਼ਬਦਾਂ ਦਾ ਇਸ ਸੰਗ੍ਰਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕੋ ਓਂਕਾਰ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਇੱਕੋ ਓਂਕਾਰ ਹੀ ਇਸ ਦਾ ਆਸ਼ਾ ਹੈ, ਇੱਕੋ ਓਂਕਾਰ ਨਾਲ ਹੀ ਜੋੜਦੀ ਹੈ। ਪਰ ਜਿਵੇਂ ਸਰੀਰ ਇੱਕ ਹੈ ਪਰ ਅੰਗ ਤੇ ਸਾਡੇ ਵੱਖ ਵੱਖ ਨੇ, ਅੱਖਾਂ ਦਾ ਆਪਣਾ ਕੰਮ ਹੈ, ਸਰੀਰ ਦਾ ਅੰਗ ਨੇ, ਕੰਨਾਂ ਦਾ ਆਪਣਾ ਕੰਮ ਹੈ, ਹੱਥਾਂ ਦਾ ਆਪਣਾ ਹੈ, ਪੈਰਾਂ ਦਾ ਆਪਣਾ ਹੈ, ਜ਼ੁਬਾਨ ਦਾ ਆਪਣਾ ਹੈ। ਗੁਰਬਾਣੀ ਨੂੰ ਵੀ ਜਦੋਂ ਵਿਦਵਾਨਾਂ ਗੁਰਮਤਿਆਂ ਵੇਖਿਆ ਸੱਤਾਂ ਆਸ਼ਿਆਂ ਚ ਨਜ਼ਰ ਆਈ, ਪਹਿਲੀ ਅਰਦਾਸ ਰੂਪ ਸ਼ਬਦ, ਬੇਨਤੀ ਰੂਪ, ਉਸਤਤੀ ਰੂਪ, ਉਪਦੇਸ਼ ਰੂਪ, ਮਨਨ ਰੂਪ, ਦਸ਼ਾ ਵਰਣਨ, ਫਿਰ ਇਸ ਤੋਂ ਅੱਗੇ ਹੈ ਆਸ਼ੀਰਵਾਦ ਪ੍ਰਸ਼ਨੋਤਰੀ। ਆਉਂਦੇ ਹਾਂ ਸਤਿਗੁਰੂ ਦੇ ਦਰ ਕੇ ਗੁਰੂ ਵੱਲੋਂ ਅਸੀਸ ਮਿਲੇ। ਸੱਚ ਇਹ ਹੈ ਜਿਨ੍ਹਾਂ ਕੋਲ ਬਰਕਤਾਂ ਨੇ ਉਹਨਾਂ ਦੀ ਅਸੀਸ ਕਰੋੜਾਂ ਵਿਘਣਾਂ ਦਾ ਨਾਸ ਕਰਦੀ ਹੈ। ਅਸੀਸ ਦਾ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ, ਇਹ ਅੱਜ ਦੀ ਨਹੀਂ। ਆਸ਼ੀਰਵਾਦ ਗੁਰੂ ਦੀ ਆਸ਼ੀਰਵਾਦ ਜਦੋਂ ਤੋਂ ਲੈ ਕੇ ਸੰਸਾਰ ਚੱਲਿਆ ਮਨੁੱਖ ਚਾਹੁੰਦਾ ਰਿਹਾ। ਗੁਰੂ ਅਰਜਨ ਦੇਵ ਜੀ ਵੀ ਫਰਮਾਉਂਦੇ ਨੇ, ਕਹਿੰਦੇ ਨੇ ਸਿੱਖ ਬੱਚੇ, ਸਿੱਖ ਪੁੱਤਰ, ਧੀ ਨੂੰ ਵੀ ਪੁੱਤਰ ਹੀ ਆਖਿਆ ਉਹਨਾਂ। ਮੈਂ ਐਸੇ ਬਜ਼ੁਰਗ ਮਹਾਂਪੁਰਖ ਵੇਖੇ, ਬੱਚੀ ਕੋਈ ਆਈ ਉਹਨੂੰ ਵੀ ਆਖਣਾ ਪੁੱਤਰ, ਪੋਤਾ। ਮਾਤਾ ਕੀ ਅਸੀਸ, ਗੁਰੂ ਮਾਂ ਵੱਲੋਂ ਆਸ਼ੀਰਵਾਦ ਹੈ। ਬਜ਼ੁਰਗ ਮਾਤਾਵਾਂ ਅਸੀਸਾਂ ਦਿੰਦੀਆਂ ਸਨ, ਭਾਵੇਂ ਅਨਪੜ੍ਹ ਹੁੰਦੀਆਂ ਸਨ, ਗੋਂਦ ਉਹਨਾਂ ਦੀ ਬੜੀ ਕਮਾਲ ਸੀ। ਪਤਾ ਕੀ ਕਹਿਣਾ, ਜਿਉਂਦਾ ਰਹੋ, ਤੇਰੀ ਲੰਬੀ ਉਮਰ ਹੋਵੇ। ਤੀਸਰਾ ਕਹਿਣਾ, ਸੁਖੀ ਵਸੇ। ਗੱਲ ਤੇ ਬੜੀ ਕਮਾਲ ਸੀ ਵੀ ਰੱਬ ਜੀਵਨ ਦੇਵੇ ਫਿਰ ਕਿੰਨਾ ਚਿਰ ਲੰਬੀ ਉਮਰ ਹੋਵੇ, ਉਮਰ ਵੀ ਮੰਗ ਲਈ। ਫਿਰ ਉਹਨਾਂ ਨੇ ਕਹਿਣਾ ਵੀ ਉਮਰ ਵੀ ਲੰਬੀ ਹੋਈ, ਜਿਉਂਦਾ ਵੀ ਰਿਹਾ, ਦੁੱਖਾਂ ਚ ਹੀ ਜੀਵਿਆ ਤੇ ਕੀ ਜੀਵਿਆ, ਨਹੀਂ ਸੁਖੀ ਵਸੇ। ਆਸ਼ੀਰਵਾਦ ਤੇ ਚੰਗਾ, ਇਹ ਆਸ਼ੀਰਵਾਦ ਤੇ ਹਰ ਬੰਦਾ ਆਪਣੇ ਬੱਚਿਆਂ ਲਈ ਮੰਗਦਾ ਦਿੰਦਾ। ਪਰ ਸੁੱਖ ਦਾ ਰਾਜ਼ ਹਰ ਬੰਦੇ ਨੂੰ ਪਤਾ ਨਹੀਂ ਕਿ ਰਵੇ ਸੁਖੀ ਕਿਵੇਂ। ਗੁਰੂ ਨੂੰ ਪਤਾ, ਉਹ ਕਹਿੰਦੇ ਨੇ ਮੇਰੀ ਆਸ਼ੀਰਵਾਦ ਹੈ ਕਿ ਪਰਮਾਤਮਾ ਤੈਨੂੰ ਕਦੀ ਨਾ ਭੁੱਲੇ ਤੇ ਤੂੰ ਦੁਖੀ ਕਦੀ ਹੋਵੇਂਗਾ ਨਹੀਂ। ਨਿਮਖ ਨਾ ਬਿਸਰੋ ਤੁਮ ਕਹੋ, ਹਰ ਹਰ ਸਦਾ ਭਜੋ ਜਗਦੀਸ਼। ਅੱਖ ਝਮਕਣ ਜਿੰਨਾ ਸਮਾਂ ਤੈਨੂੰ ਨੰਕਾਰ ਨਾ ਭੁੱਲੇ। ਹੁਣ ਮੰਗਣਾ ਵੀ ਜਿਹੜਾ ਹਰ ਇੱਕ ਨੂੰ ਨਹੀਂ ਆਉਂਦਾ ਤੇ ਦੇਣਾ ਵੀ ਹਰ ਇੱਕ ਨੂੰ ਨਹੀਂ ਆਉਂਦਾ। ਕਈ ਵਾਰ ਬੰਦਾ ਦਿੰਦਾ ਤੇ ਕਿਸੇ ਨੂੰ ਸੁੱਖ ਹੈ ਦੇ ਦਿੰਦਾ ਦੁੱਖ, ਸੁੱਖ ਦੀ ਬਜਾਏ ਦੁੱਖ ਦੇ ਦਿੱਤਾ, ਕਿਉਂਕਿ ਵਿਵੇਕ ਨਹੀਂ। ਮੰਗਣਾ ਹੁੰਦਾ ਸੁੱਖ ਤੇ ਮੰਗ ਬੈਠਦਾ ਦੁੱਖ। ਗੁਰੂ ਨੂੰ ਰੱਬ ਕੋਲੋਂ ਮੰਗਣਾ ਵੀ ਆਉਂਦਾ, ਗੁਰੂ ਨੂੰ ਸਾਨੂੰ ਦੇਣਾ ਵੀ ਆਉਂਦਾ। ਕਹਿੰਦੇ ਨੇ ਤੈਨੂੰ ਪਰਮਾਤਮਾ ਨਾ ਭੁੱਲੇ, ਤੈਨੂੰ ਨੰਕਾਰ ਨਾ ਭੁੱਲੇ, ਨੰਕਾਰ ਨਾ ਵਿਸਰੇ। ਇੱਕ ਮੰਗਲ ਹੈ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਕਥਾ ਮੈਂ ਕਿਤੇ ਪੜ੍ਹੀ ਸੀ, ਬੜੀ ਜਚੀ। ਇੱਕ ਵਾਰ ਕਿਸੇ ਤਪ ਕੀਤਾ ਤੇ ਵਰ ਲੈ ਲਿਆ ਦੇਵਤੇ ਕੋਲੋਂ, ਕਹਿਣ ਲੱਗਾ ਇੱਕ ਮੰਗ, ਜੋ ਮਰਜ਼ੀ ਮੰਗ। ਘਰ ਆਇਆ, ਮਾਂ ਸੀ ਅੰਧੀ ਤੇ ਕਹਿਣ ਲੱਗਾ ਮਾਂ ਕੀ ਮੰਗਾਂ, ਵਾਰ ਇੱਕੋ ਮੈਂ। ਉਹ ਕਹਿਣ ਲੱਗੇ ਮੇਰੀਆਂ ਅੱਖਾਂ ਮੰਗ, ਪੁੱਤਰ ਤੇਰਾ ਚਿਹਰਾ ਤੇ ਵੇਖ ਸਕਾਂ। ਮੈਂ ਅੱਜ ਤੱਕ ਕੁਛ ਨਹੀਂ ਵੇਖਿਆ, ਅੰਧੀ ਜਨਮੀ ਆ, ਪਤੀ ਦਾ ਮੂੰਹ ਨਹੀਂ ਵੇਖਿਆ, ਪੁੱਤਰ ਰੱਬ ਨੇ ਬਖਸ਼ਿਆ, ਮੈਂ ਨਹੀਂ ਵੇਖ, ਅੱਖਾਂ ਮੰਗ। ਬਾਪ ਕਹਿਣ ਲੱਗਾ ਤੇ ਕਮਲੀ ਅੱਖਾਂ, ਭੁੱਖੇ ਮਰਨੇ ਪਏ ਆ, ਅੱਖਾਂ ਨਾਲ ਕੀ ਕਰੇਗੀ, ਅੱਖਾਂ ਨਾਲ ਰੋਟੀ ਮਿਲੇਗੀ। ਤੂੰ ਰਿਜ਼ਕ ਮੰਗ ਕਿ ਰੱਬ ਦੇਵੇ, ਜ਼ਮੀਨ ਦੇਵੇ, ਘੋੜੇ ਦੇਵੇ, ਦੁੜਾਇਆ ਕਰੀ, ਰਿਜ਼ਕ ਮੰਗ। ਕਹਿਣ ਲੱਗਾ ਗੱਲ ਠੀਕ, ਬਾਪ ਵੀ ਠੀਕ ਕਹਿੰਦਾ। ਪਤਨੀ ਕੋਲ ਗਿਆ, ਕਹਿਣ ਲੱਗੀ ਕੀ ਕਰੇਂਗੇ, ਰਿਜ਼ਕ ਤੇ ਹੈ, ਮਰਨ ਤੇ ਆਈ ਹੈ, ਬਜ਼ੁਰਗ ਮਾਈਏ ਦੀਆਂ ਅੱਖਾਂ ਨੂੰ, ਘਰ ਔਲਾਦ ਕੋਈ ਨਹੀਂ, ਪੁੱਤਰ ਮੰਗ। ਫਸ ਗਿਆ ਵਿਚਾਰਾ। ਉਹ ਜਿਹੜੇ ਮੁਨਸ਼ੀ ਕੋਲੋਂ ਪੜ੍ਹਦਾ ਰਿਹਾ ਸੀ ਨਾ, ਉਹਦੇ ਕੋਲ ਗਿਆ, ਕਹਿਣ ਲੱਗਾ ਮੁਨਸ਼ੀ ਜੀ ਔਕੜ ਬਣ ਗਈ, ਦੱਸੋ ਕੀ ਮੰਗਾਂ। ਇਹ ਵੈਸੇ ਮਾਂ ਵੀ ਸੱਚ ਕਹਿੰਦੀ ਹੈ, ਬਾਪ ਵੀ ਠੀਕ ਕਹਿੰਦਾ, ਪਤਨੀ ਵੀ ਠੀਕ ਕਹਿੰਦੀ ਹੈ। ਕਹਿਣ ਲੱਗਾ ਠਹਿਰ ਜਾ। ਫੜਿਆ ਉਹਨੇ ਆਪਣਾ ਕਲਮ ਤੇ ਹਿਸਾਬ ਕਿਤਾਬ ਲਾ ਕੇ ਕਹਿਣ ਲੱਗਾ, ਲੈ ਗੱਲ ਬਣ ਗਈ, ਇੱਕੋ ਹੀ ਵਾਰ ਮੰਗ ਲੈ, ਜਾ ਉਹਨੂੰ ਜਾ ਕੇ ਕਹਿ ਦੇ ਮੇਰੀ ਮਾਂ ਪੋਤਰੇ ਨੂੰ ਉਹਨੂੰ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕਦਿਆਂ ਵੇਖੇ, ਜਾ ਕਹਿ ਦੇ ਜਾ ਕੇ। ਉਹ ਜਾ ਕੇ ਆਖਿਆ, ਕਹਿਣ ਲੱਗਾ ਤੈਨੂੰ ਕਿਹੜਾ ਗੁਰੂ ਮਿਲ ਗਿਆ, ਹੱਦ ਹੋ ਗਈ, ਤੂੰ ਤੇ ਸਭ ਕੁਝ ਹੀ ਕਵਰ ਕਰਕੇ ਆ। ਪਹਿਲੀ ਗੱਲ ਹੈ, ਵੇਖੇਗੀ ਤਾਂ ਜੇ ਅੱਖਾਂ ਹੋਣਗੀਆਂ, ਤੇ ਪੋਤਰੇ ਨੂੰ ਤਾਂ ਹੀ ਆਵੇਗੀ ਜੇ ਤੇਰੇ ਘਰ ਪੁੱਤਰ ਜੰਮੇਗਾ, ਤੇ ਸੋਨੇ ਦੀ ਮਦਾਣੀ ਤਾਂ ਬਣੇਗੀ ਜੇ ਰਿਜ਼ਕ ਆਏਗਾ। ਮੈਂ ਸਮਝਦਾ ਹਾਂ ਬੜਾ ਚੰਗਾ ਕੀਤਾ, ਮੁਨਸ਼ੀ ਸਿਆਣਾ ਹੋਵੇਗਾ ਫਿਰ ਮੇਰੇ ਗੁਰੂ ਦੇ ਬਰਾਬਰ ਤਾਂ ਕੌਣ ਕਰੇ। ਉਹ ਕਹਿੰਦੇ ਨੇ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ। ਉਹ ਇਹ ਨਹੀਂ ਕਹਿੰਦੇ ਇਹ ਮੰਗ ਲੈ, ਉਹ ਕਹਿੰਦੇ ਨੇ ਰੱਬ ਮੰਗ ਲੈ, ਉਹ ਸਭ ਕੁਛ ਦਿੰਦਾ ਹੀ, ਉਹ ਆ ਗਿਆ ਤੇ ਸਭ ਕੁਛ ਪਰਛਾਵੇਂ ਵਾਂਗੂ ਨਾਲ ਆ ਜਾਏਗਾ। ਸਿੱਖ ਬੱਚੇ ਗੁਰੂ ਮਾਂ ਵੱਲੋਂ ਆਸ਼ੀਰਵਾਦ ਹੈ, ਤੈਨੂੰ ਰੱਬ ਨਾ ਭੁੱਲੇ, ਕਿਉਂਕਿ ਰੱਬ ਭੁੱਲ ਗਿਆ ਤੇ ਸਾਰੇ ਦੁੱਖ ਆ ਜਾਣੇ ਨੇ। ਇਹ ਪੰਕਤੀਆਂ ਯਾਦ ਰੱਖੋ। ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰਹ ਸੋ ਮਰ ਜਾਏ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਅਜੋਗ। ਬੰਦਾ ਇਹ ਤੇ ਕਹਿੰਦਾ ਦੁੱਖ ਆ ਗਏ, ਇਹ ਨਹੀਂ ਵੇਖਦਾ ਮੈਂ ਬੇਮੁਖ ਤੇ ਨਹੀਂ ਹੋ ਗਿਆ, ਮੈਂ ਕੁਰਾਹੇ ਤੇ ਨਹੀਂ ਪੈ ਗਿਆ। ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕਿਹਾ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮੇਰੇ ਕਰਮਾਂ ਦਾ ਕਿਤੇ ਦੋਸ਼ ਤੇ ਨਹੀਂ। ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਸਿੱਖ ਬੱਚੇ ਗੁਰੂ ਮਾਂ ਵੱਲੋਂ ਆਸ਼ੀਰਵਾਦ ਹੈ, ਤੈਨੂੰ ਰੱਬ ਨਾ ਭੁੱਲੇ। ਅੱਗੇ ਆਸ਼ੀਰਵਾਦਾਂ ਦਾ ਅੰਬਾਰ ਲਾ ਦਿੱਤਾ। ਜਿਸ ਰੱਬ ਨੂੰ ਯਾਦ ਕੀਤਿਆਂ ਪਾਪਾਂ ਦਾ ਨਾਸ ਹੁੰਦਾ ਔਰ ਪਿੱਤਰਾਂ ਦਾ ਉਧਾਰ ਹੁੰਦਾ। ਜਿਸ ਸਿਮਰਤ ਸਭ ਕਿਲ ਬਿਖ ਨਾਸੈ, ਪਿੱਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂਕਾ ਅੰਤ ਨਾ ਪਹਾਰੋ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ, ਤੁਮ ਕਹੋ ਹਰ ਹਰ ਸਦਾ ਬਹਜੋ ਜਗਦੀਸ਼। ਹੁਣ ਬੰਦਾ ਦੋ ਗੱਲਾਂ ਚਾਹੁੰਦਾ, ਤੋਰੇ ਅੰਦਰ ਵੇਖਣਾ, ਜਿੰਨੇ ਮਾਈ ਭਾਈ ਬੈਠੇ ਹੋ ਇਹੋ ਕੁਛ ਹੀ ਹੈ ਸਾਡੇ ਅੰਦਰ, ਇੱਕ ਸੁੱਖ ਦੂਸਰਾ ਸ਼ੋਭਾ। ਸੁੱਖ ਵੀ ਘਰ ਵਿੱਚ ਹੋਣ ਤੇ ਇੱਜ਼ਤ ਵੀ ਹੋਵੇ, ਰੋਟੀ ਚੰਗੀ ਮਿਲੇ, ਕੱਪੜੇ ਚੰਗੇ ਹੋਵੇ, ਬੇਇੱਜ਼ਤੀ ਐਸੇ ਸੁੱਖ ਨੂੰ ਕੀ ਕਰਨਾ। ਸੁੱਖ ਵੀ ਮਿਲੇ ਸ਼ੋਭਾ ਵੀ ਮਿਲੇ। ਪੁਰਾਤਨ ਗ੍ਰੰਥਾਂ ਵਿੱਚ ਉਸ ਐਸਾ ਕਿਹਾ ਕਿ ਮੇਰਾ ਘਰ ਸਵਰਗ ਵਰਗਾ ਹੋਵੇ, ਤੇ ਸਵਰਗ ਦੀ ਪਰਿਭਾਸ਼ਾ ਕੀ ਕੀਤੀ, ਡੈਫੀਨੇਸ਼ਨ ਕੀ ਦੱਸੀ, ਵਿਆਖਿਆ ਕੀ ਕੀਤੀ ਹੋਏ। ਮੈਂ ਦੋ ਦੋਹਰੇ ਤੁਹਾਡੇ ਸਾਹਮਣੇ ਰੱਖਾਂ ਸਾਰ ਕਿਤਾਬਲੀ ਦੇ। ਉਹ ਕਹਿੰਦੇ ਨੇ ਨਾਰ ਕਲਹਿਣੀ, ਬੜੀ ਕਲੇਸ਼ ਪਾਉਣ ਵਾਲੀ ਇਸਤਰੀ ਜਿਸ ਘਰ ਵਿੱਚ ਹੋਵੇ, ਇਹ ਤੋਂ ਵੱਡਾ ਨਰਕ ਕੋਈ। ਨਾਰ ਕਲਹਿਣੀ ਗ੍ਰਾਮ ਘਰ, ਟੁੱਟਾ ਜਿਹਾ ਪਿੰਡ, ਰਸਤਾ ਜਾਣ ਲਈ ਹੋਵੇ ਕੋਈ, ਬੰਦਾ ਮਰ ਜਾਵੇ ਵੈਦ ਨਾ ਲੱਭੇ। ਨਾਰ ਕਲਹਿਣੀ ਗ੍ਰਾਮ ਘਰ, ਉਹ ਵੀ ਨਰਕ। ਦੇਹ ਦੁਖੀ, ਦੇਹ ਨੂੰ ਅਸਾਧ ਰੋਗ ਲੱਗ ਜਾਣਾ ਨਰਕ। ਨਿਰਪਨੀ, ਰਾਜਾ ਨੀਚ ਹੋਣਾ, ਐਵੇਂ ਹੀ ਟੈਕਸ ਲਾ ਕੇ ਲੁੱਟੀ ਜਾਏ, ਉਹ ਵੀ ਨਰਕ। ਪਰ ਵਸ ਗੁਲਾਮੀ ਹੋਣੀ, ਇਹ ਵੀ ਨਰਕ। ਪਰ ਵਸ ਪਾਂਚੋ ਨਰਨ ਕੀ ਜੀਵਤ ਹੀ ਹੈ ਮੀਚ, ਇਹ ਪੰਜੇ ਜਿਉਂਦੇ ਹੀ ਮਰੇ ਸਮਝੋ ਨਰਕੀ ਨੇ। ਹੁਣ ਪੁੱਛਿਆ ਫਿਰ ਸਵਰਗ ਕੀ ਹੈ, ਨਰਕ ਦੀ ਵਿਆਖਿਆ ਤੇ ਕਰ ਦਿੱਤੀ ਹੈ, ਸਵਰਗ ਕੀ ਹੈ? ਉਹ ਕਹਿੰਦੇ ਨੇ ਆਗਿਆਕਾਰੀ ਪੁੱਤਰ ਹੋਏ, ਪੁੱਤਰ ਹੋਵੇ ਆਗਿਆਕਾਰੀ, ਬਾਪ ਦੀ ਗੱਲ ਮੋੜੇ ਨਾ। ਆਗਿਆਕਾਰੀ ਪੁੱਤਰ ਹੋਏ ਅਰ ਮਿੱਠ ਬੋਲੀ ਨਾਰ, ਬੜਾ ਮਿੱਠਾ ਬੋਲਣ ਵਾਲੀ ਇਸਤਰੀ। ਵੱਡੇ ਤੋਂ ਵੱਡਾ ਘਾਟਾ ਪੈ ਗਿਆ, ਕਹਿੰਦੀ ਰੱਬ ਨੇ ਜੀਵਨ ਦਿੱਤਾ ਫਿਰ ਹੋ ਜਾਏਗਾ। ਹੌਸਲਾ ਦੇਣ ਵਾਲੀ ਹੋਵੇ ਤਾਨੇ ਆਪਣੋ, ਕਰਜ਼ਾ ਨਾ ਸਿਰ ਤੇ ਹੋਵੇ, ਤਨ ਹੋਵੇ ਆਪਣੀ ਕਿਰਤ ਦਾ ਸੰਤੋਖ, ਮਨ ਮਨ ਚ ਹੋਵੇ ਸੰਤੋਖ। ਚਾਰ ਸਵਰਗ ਸੰਸਾਰ, ਇਹ ਸਵਰਗ ਨੇ। ਪਰ ਸਾਰ ਕਿਤਾਬਲੀ ਦਾ ਕਰਤਾ ਇੱਕ ਗੱਲ ਫੇਰ ਛੱਡ ਗਿਆ, ਐਵੇਂ ਨੇ ਕਿਹਾ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਇਹ ਕਾਲਮ ਦੀ ਮੈਨੂੰ ਗੱਲ ਯਾਦ ਆਈ, ਬੜਾ ਸਿਆਣਾ, ਦੁਨੀਆਂ ਭਰ ਦੇ ਗ੍ਰੰਥ ਪੜ੍ਹੇ ਸਨ, ਕਹਿਣ ਲੱਗਾ ਸੱਚ ਇਹ ਹੈ। ਗਿਆਨੀ ਜੀ ਮਾਤ ਕਥ ਨਹੀਂ ਕਰਦਾ, ਦੁਨੀਆਂ ਤੇ ਨਾ ਕੋਈ ਸਿੱਖ ਪੰਥ ਵਰਗਾ ਪੰਥ ਹੈ ਤੇ ਨਾ ਕੋਈ ਇਹੋ ਜਿਹਾ ਗ੍ਰੰਥ ਹੈ, ਬਸ ਸਾਰੀ ਦੁਨੀਆਂ ਵੇਖ ਲਈ ਹੈ, ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ ਕੋਈ ਨਹੀਂ ਤੇ ਇਹੋ ਜਿਹਾ ਮੈਨੂੰ ਪੰਥ ਕੋਈ ਨਹੀਂ ਜਾਪਿਆ। ਇਹ ਮਾਲਕ ਦੀ ਵਡਿਆਈ ਹੈ, ਇਹ ਤੁਹਾਡੇ ਗੁਰੂ ਨੇ ਕਾਲ ਕਰ ਲਈ ਹੈ, ਇਹ ਕਮਾਈ ਉਸ ਦੀ ਤੁਸੀਂ ਖਾ ਰਹੇ ਹੋ। ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਸਾਹਿਬ ਜੀ ਨੇ ਬੈਕੁੰਠ ਦਾ ਖਾਕਾ ਕੁਛ ਹੋਰ ਚਿਤਰਿਆ। ਉਹ ਕਹਿੰਦੇ ਨੇ ਮੈਂ ਦੱਸਾਂ ਸਵਰਗ ਕੀ ਨੇ, ਬੈਕੁੰਠ ਕੀ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੇ। ਜਿਸ ਬੰਦੇ ਤੇ ਗੁਰੂ ਦਿਆਲ ਹੈ, ਜਿਸ ਪਰਿਵਾਰ ਤੇ ਸਤਿਗੁਰੂ ਦਿਆਲ ਹੈ, ਉਸ ਤੋਂ ਵੱਡਾ ਬੈਕੁੰਠ ਕੋਈ ਨਹੀਂ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਤੁਮ ਕੋ ਹੋਏ ਦਿਆਲਾ। ਕਈ ਵਾਰ ਕੁਛ ਘਟਨਾ ਐਸੀਆਂ ਘਟਦੀਆਂ ਨੇ, ਜੀਵਨ ਦਾ ਇਤਿਹਾਸ ਬਣ ਜਾਂਦੀ ਹੈ। ਇੱਕ ਬੱਚਾ 16 ਸਾਲ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਕਥਾ ਕੀਤੀ, ਕਹਿੰਦਾ ਗਿਆਨੀ ਜੀ ਅੱਜ ਅਰਦਾਸ ਕਰ ਜਾਓ, ਮਾਂ ਹੀ ਹੈ, ਬਾਪ ਤੇ ਮੇਰਾ ਹੈ ਕੋ ਨਹੀਂ, ਪਰਮਾਤਮਾ ਮੇਰੇ ਤੇ ਕਿਰਪਾ ਕਰੇ ਕਿ ਜ਼ਿੰਦਗੀ ਭਰ ਮੇਰੀ ਮਾਂ ਕਦੀ ਮੇਰੇ ਤੇ ਨਾਰਾਜ਼ ਨਾ ਹੋਵੇ, ਮੇਰੇ ਕੋਲੋਂ ਐਸਾ ਕੰਮ ਨਾ ਹੋਵੇ, ਮੈਂ ਇੰਨਾ ਪਿਆਰ ਕਰਨਾ ਇਹਨੂੰ, ਮਾਂ ਨਾਰਾਜ਼ ਨਾ ਹੋਵੇ। ਇਹ ਤੂੰ ਤੇ ਮੈਨੂੰ ਸਿੱਖਿਆ ਦੇ ਦਿੱਤੀ, ਮੈਂ ਵੀ ਰੋਜ਼ ਇਹ ਅਰਦਾਸ ਕਰਾਂ ਕਿ ਕੁਛ ਐਸਾ ਨਾ ਹੋਵੇ ਕਿ ਗੁਰੂ ਮੇਰੇ ਤੇ ਨਾਰਾਜ਼ ਹੋ ਜਾਏ, ਗੁਰੂ ਦਿਆਲ ਰਹੇ। ਇਹ ਧਿਆਨ ਕਰੀਏ ਨਾ, ਇਹ ਸਾਡੇ ਵਾਸਤੇ ਹੀ ਹੈ। ਸਤਿਗੁਰ ਤੁਮ ਕੋ ਹੋਏ ਦਿਆਲਾ, ਗੁਰੂ ਦਿਆਲ ਰਹੇ। ਉਹ ਕਿਹੜੇ ਕਿਹੜੇ ਕੰਮ ਨੇ ਗੁਰੂ ਨਾਰਾਜ਼ ਹੋਏਗਾ, ਨਾ ਕਰਾਂ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੁਸਾਇਟੀ ਚੰਗੀ ਹੋਵੇ। ਐਮਰਸਨ ਦੇ ਨਿਬੰਧ ਪੜ੍ਹੋ, ਜਰਮਨੀ ਦਾ ਮਹਾਨ ਫਿਲਾਸਫਰ ਹੋਇਆ, ਕਹਿੰਦਾ ਕਰੋੜਾਂ ਡਾਲਰ ਬੱਚੇ ਨੂੰ ਦੇ ਦਿੱਤੇ, ਸੁਸਾਇਟੀ ਬੁਰੀ ਦੇ ਦਿੱਤੀ, ਤੂੰ ਕੁਛ ਵੀ ਨਹੀਂ ਦਿੱਤਾ। ਉਸ ਦੀ ਸੁਸਾਇਟੀ ਵੇਖ, ਕਿੰਨਾ ਬੱਚਿਆਂ ਕੋਲ ਬੈਠਦਾ, ਉਸਦਾ ਸੰਗ ਕੀ ਹੈ। ਗੁਰੂ ਤੇਰੇ ਤੇ ਦਿਆਲ ਰਹੇ ਤੇ ਪ੍ਰੀਤੀ ਤੇਰੀ ਭਲਿਆਂ ਨਾਲ, ਸੰਤ ਸੰਗ ਤੇਰੀ ਪ੍ਰੀਤ, ਭਲੇ ਬੰਦਿਆਂ ਨਾਲ ਪ੍ਰੀਤੀ ਹੋਵੇ। ਕਾਪੜ ਪੱਤ, ਤੈਨੂੰ ਰੱਬ ਇੱਜ਼ਤ ਰੂਪੀ ਕੱਪੜਾ ਦੇਵੇ। ਜਿਨ੍ਹਾਂ ਨੂੰ ਇੱਜ਼ਤ ਰੂਪੀ ਕੱਪੜਾ ਮਿਲਿਆ, ਸੱਚ ਦੇ ਫਟੀਆਂ ਲੀਰਾਂ ਚ ਨੇ, ਲੋਕੀ ਉਹਨਾਂ ਦੇ ਅੱਗੇ ਝੁਕਦੇ ਪਏ। ਉਹ ਕਹਿੰਦੇ ਇਸ ਬੰਦੇ ਦਾ ਕੋਈ ਕਰੈਕਟਰ ਹੈ। ਨਗਨ ਫਿਰਤ ਰੰਗ ਏਕ ਕੈ, ਰੰਗ ਪਿਆਰ, ਰੱਬ ਦੇ ਪਿਆਰ ਵਿੱਚ ਨਗਨ ਫਿਰਤ ਰੰਗ ਏਕ ਕੈ, ਉਹ ਸ਼ੋਭਾ ਪਾਏ ਪਾਠ ਪਟੰਬਰ ਬਿਰਥਿਆ ਜੇ ਰਚ ਲੋਭਾ ਆਏ। ਬੰਦੇ ਕਹਿਣ ਇਹ ਬੰਦਾ ਇੱਕ ਕੌਡੀ ਦਾ ਨਹੀਂ, ਇਹ ਮਹਾਨ ਪਾਪੀ ਜਾ ਰਿਹਾ ਤੇ ਰੇਸ਼ਮ ਵੀ ਪਹਿਨਿਆ ਹੋਵੇ, ਕਿਸ ਕੰਮ ਹੈ। ਨਗਨ ਫਿਰਤ ਰੰਗ ਏਕ ਕੈ, ਉਹ ਸ਼ੋਭਾ ਪਾ ਸੱਚ ਦੇ। ਅਵਗਣ ਅੰਦਰ ਹੋਣ ਤੇ ਦੁਨੀਆਂ ਦਾ ਮਹਿੰਗੇ ਤੋਂ ਮਹਿੰਗਾ ਕੱਪੜਾ ਵੀ ਅਵਗਣਾਂ ਨੂੰ ਨਹੀਂ ਜੇ ਕੱਜ ਸਕਦਾ, ਬਿਲਕੁਲ ਨਹੀਂ। ਤੈਨੂੰ ਰੱਬ ਇੱਜ਼ਤ ਰੂਪੀ ਕੱਪੜਾ ਬਖਸ਼ੇ, ਕਾਪੜ ਪੱਤ, ਪੱਤ ਰੂਪੀ ਕੱਪੜਾ, ਪਰਮੇਸ਼ਰ ਰਾਖੀ, ਤੇਰੀ ਇੱਜ਼ਤ ਦਾ ਰਖਵਾਲਾ ਪਰਮਾਤਮਾ ਬਣੇ। ਅਰਦਾਸ ਚ ਤਾਂ ਕਿਹਾ ਗੁਰਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਸੱਚ ਹੈ ਜਿੱਥੇ ਮਤ ਚੰਗੀ ਹੋ ਗਈ, ਪੱਤ ਆਪੇ ਆ ਜਾਏਗੀ, ਮਤ ਦੇ ਨਾਲ ਹੀ ਪੱਤ ਹੈ। ਮਤ ਦਾ ਰਾਖਾ ਵਾਹਿਗੁਰੂ ਹੋਵੇ, ਉਹ ਪੱਤ ਦਾ ਰਖਵਾਲਾ ਬਣੇਗਾ। ਪਰਮੇਸ਼ਰ ਰਾਖੀ, ਤੇ ਤੈਨੂੰ ਭੋਜਨ ਕਿਹੜਾ ਮਿਲੇ, ਬਾਹਰ ਤੇ ਅਸੀਂ ਚੁਣ ਲੈਂਦੇ ਹਾਂ ਕੀ ਖਾਣਾ ਹੈ। ਭੋਜਨ ਕੀਰਤਨ ਨੀਤ, ਨਿੱਤ ਤੈਨੂੰ ਰੱਬ ਦੀ ਕੀਰਤੀ ਦਾ, ਸਿਫਤ ਸਲਾਹ ਦਾ ਭੋਜਨ ਮਿਲੇ। ਅਗਲੀ ਪੰਕਤੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਇੱਥੇ ਮੈਂ ਥੋੜਾ ਅਟਕਾਂ ਔਰ ਆਪ ਨੂੰ ਕਹਾਂਗਾ, ਉਚੇਚੇ ਤੌਰ ਤੇ ਰਜੂ ਧਿਆਨ ਇਸ ਪਾਸੇ ਦੇਣਾ, ਦੁਨੀਆਂ ਦਾ ਕੀ ਨਾਸਤਕ ਤੇ ਕੀ ਆਸਤਕ ਕਿਸੇ ਧਰਮ ਦਾ ਵੀ ਹੋਵੇ, ਅੰਮ੍ਰਿਤ ਤੇ ਹਰ ਇੱਕ ਚਾਹੁੰਦਾ ਹੈ। ਤੁਸੀਂ ਹੈਰਾਨ ਹੋਵੋਗੇ, ਹਰ ਇੱਕ ਚਾਹੁੰਦਾ, ਬਿਲਕੁਲ ਚਾਹੁੰਦਾ। ਇੱਕ ਵੀ ਸੰਸਾਰ ਦਾ ਜੀਵ ਐਸਾ ਨਹੀਂ ਜਿਹੜਾ ਅੰਮ੍ਰਿਤ ਨਾ ਚਾਹੁੰਦਾ ਹੋਵੇ। ਉਹ ਕਿਉਂ, ਅੰਮ੍ਰਿਤ ਦੇ ਅਰਥ ਕੀ ਨੇ? ਅੰਮ੍ਰਿਤ ਦੇ ਅਰਥ ਨੇ ਜੋ ਮਰਦਾ ਨਹੀਂ ਅਮਰ, ਮ੍ਰਿਤਿਓ ਤੋਂ ਪਾਰ, ਤੇ ਮਰਨਾ ਕੌਣ ਚਾਹੁੰਦਾ? ਫਿਰ ਤੇ ਮੈਨੂੰ ਜਾਪਦਾ ਪ੍ਰਹਿਲਾਦ ਹਰਨਾਕਸ਼ ਦੀ ਮੰਗ ਤੇ ਇੱਕੋ ਹੀ ਹੈ। ਉਹ ਵੀ ਕਹਿੰਦਾ ਮੈਨੂੰ ਦਾਤਾ ਅਮਰ ਕਰ ਦੇ, ਤੇ ਉਹ ਵੀ ਕਹਿੰਦਾ ਮੈਂ ਮਰਾਂ ਨਾ। ਮੰਗ ਤੇ ਦੋਵਾਂ ਦੀ ਪਿਓ ਪੁੱਤਰਾਂ ਦੀ ਇੱਕੋ ਹੀ। ਪ੍ਰਹਲਾਦ ਕਹਿੰਦਾ ਮੈਨੂੰ ਅਮਰ ਕਰ ਦੇ, ਉਹ ਕਹਿੰਦਾ ਮੈਂ ਮਰਾਂ ਨਾ। ਫਰਕ ਹੋ ਗਿਆ, ਦਿਸ਼ਾ ਗਲਤ ਹੋ ਗਈ ਜ਼ਰਾ। ਇੱਕ ਚਾਹੁੰਦਾ ਹੈ ਅਮਰ ਕਰ ਦੇ ਪਰ ਮੈਂ ਤੇਰੀ ਸ਼ਰਨ ਚ ਰਹਾਂ, ਇੱਕ ਦੇ ਪਿੱਛੇ ਪਿਆਰ ਹੈ ਇੱਕ ਦੇ ਪਿੱਛੇ ਹੰਕਾਰ ਹੈ। ਉਹ ਕਹਿੰਦਾ ਰੱਬ ਤੇ ਵੀ ਕਬਜ਼ਾ ਕਰਾਂਗਾ, ਜਿਵੇਂ ਧਨ ਮੇਰੇ ਕਬਜ਼ੇ ਵਿੱਚ ਹੈ, ਜ਼ਮੀਨ ਮੇਰੇ ਕਬਜ਼ੇ ਵਿੱਚ ਹੈ, ਪਰਮਾਤਮਾ ਵੀ ਮੇਰੇ ਹੱਥ ਵਿੱਚ ਹੋਵੇ, ਮੈਂ ਜਿਵੇਂ ਚਾਹਾਂ ਚਲਾਵਾਂ, ਮੈਂ ਕਦੀ ਮਰਾਂ ਨਾ। ਹੁਣ ਇਹ ਨਿਯਮ ਤੋਂ ਉਲਟ ਹੈ। ਨਿਯਮ ਇਹ ਹੈ ਜੋ ਜਨਮ ਹੈ ਸੇ ਸਰ ਪਰ ਮਰਨਾ। ਅੰਮ੍ਰਿਤ ਤੇ ਹਰ ਇੱਕ ਚਾਹੁੰਦਾ, ਹਰਨਾਕਸ਼ ਵੀ ਚਾਹੁੰਦਾ ਹੈ ਅੰਮ੍ਰਿਤ, ਰਾਵਣ ਵੀ ਚਾਹੁੰਦਾ ਹੈ ਅੰਮ੍ਰਿਤ, ਕੰਸ ਵੀ ਚਾਹੁੰਦਾ ਹੈ ਅੰਮ੍ਰਿਤ, ਸਿਕੰਦਰ ਵੀ ਚਾਹੁੰਦਾ ਹੈ ਅੰਮ੍ਰਿਤ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਨੇ ਇੱਕ ਗੱਲ ਕਹੀ ਕਿ ਅੰਮ੍ਰਿਤ ਤੇ ਬਹੁਤ ਸਾਰਿਆਂ ਨੇ ਖੋਜਿਆ ਪਰ ਅੰਮ੍ਰਿਤ ਦੀ ਸੋਝੀ ਨਹੀਂ ਮਿਲੀ। ਇਹ ਸੋਝੀ ਮਿਲਦੀ ਸਤਿਗੁਰੂ ਦੇ ਦਰ ਤੇ ਆ ਕੇ, ਨਿਰਾ ਕੇ ਨਹੀਂ ਹੋ ਕੇ। ਸੂਹੀ ਰਾਗ ਚ ਉਹਨਾਂ ਕਿਹਾ ਆਉਣਾ ਵੱਡੀ ਗੱਲ ਨਹੀਂ, ਹੋ ਜਾਣਾ ਗੁਰੂ ਦੇ ਹੋਣਾ ਵੱਡੀ ਗੱਲ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ। ਕੁਛ ਮੈਂ ਮਿਥਿਹਾਸਕ ਇਤਿਹਾਸਕ ਜੋ ਮੈਟਰ ਇਸ ਮਸਲੇ ਤੇ ਮਿਲ ਸਕਦਾ ਤੁਹਾਡੇ ਸਾਹਮਣੇ ਚੰਦ ਮਿੰਟਾਂ ਚ ਰੱਖਾਂ। ਅੱਜ ਆਖਰੀ ਹਾਜ਼ਰੀਆਂ ਨੇ, ਸਵੇਰੇ 10 ਵਜੇ ਚਲੇ ਜਾਣਾ, ਹਫ਼ਤਾ ਭਰ ਤੁਹਾਡੀ ਹਾਜ਼ਰੀ ਫੜਦਾ ਰਿਹਾ। ਅੰਮ੍ਰਿਤ ਦੀ ਗੱਲ ਪੁਰਾਤਨ ਗ੍ਰੰਥਾਂ ਵਿੱਚ ਹੈ, ਪਾਰਵਤੀ ਪੁੱਛਦੀ ਹੈ ਭਗਵਾਨ ਮੈਂ ਮਰਨੀ ਆ ਜਨਮਣੀ, ਕਦੀ ਸਤੀ ਕਦੀ ਪਾਰਵਤੀ, ਤੇ ਤੁਸੀਂ ਸਦਾ ਅਮਰ ਹੋ, ਮੈਨੂੰ ਵੀ ਕਰਦੇ ਹੋ? ਕਹਿਣ ਲੱਗੇ ਅੱਛਾ ਮੈਨੂੰ ਇੱਕ ਕਥਾ ਆਉਂਦੀ ਹੈ, ਉਹ ਕਥਾ ਅੰਮ੍ਰਿਤ ਹੈ, ਬਾਣੀ ਚ ਵੀ ਹੈ, ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੇ। ਬਾਣੀ ਨੂੰ ਵੀ ਅੰਮ੍ਰਿਤ ਕਿਹਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਮੈਨੂੰ ਆਉਂਦੀ ਆ, ਮੈਂ ਸੁਣਾਵਾਂ ਤੇ ਸੁਣਾਵਾਂ ਉੱਥੇ ਜਿੱਥੇ ਕੋਈ ਹੋਰ ਨਾ ਸੁਣ ਸਕੇ। ਇਹ ਤੇ ਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ, ਉਹ ਕਹਿੰਦੇ ਨੇ ਅੰਮ੍ਰਿਤ ਕਥਾ ਇਹ ਕੋਈ ਵੀ ਸੁਣੇ ਹਰ ਇੱਕ ਦਾ ਉਧਾਰ ਹੋਵੇ। ਸ਼ਿਵ ਜੀ ਕਹਿੰਦੇ ਨੇ ਹੋਰ ਕਿਸੇ ਦੇ ਕੰਨਾਂ ਚ ਨਾ ਪੈ ਜਾਏ। ਸੁਣਾਉਣੀ ਸ਼ੁਰੂ ਕੀਤੀ ਤੇ ਪਾਰਵਤੀ ਸੌਂ ਗਈ, ਪਰ ਹੂੰ ਹੂੰ ਦੀ ਆਵਾਜ਼ ਆਉਂਦੀ ਰਹੀ। ਉਹ ਸੋਚਣ ਲੱਗਾ ਭੋਲਾ ਨਾਥ ਕਿ ਜਾਗਦੀ ਹੈ, ਸਵੇਰੇ ਵੇਖਿਆ ਤੋਤਾ ਸੁਣ ਗਿਆ, ਉਹ ਤੇ ਸੁੱਤੀ ਪਈ ਹੈ, ਹੁਣ ਇਹਨੂੰ ਮਾਰਨ ਵਾਸਤੇ ਦੌੜੇ। ਵੈਸੇ ਨਿਰਾਲੇ ਸਨ ਕਥਾ ਵਾਚਕ, ਅਸੀਂ ਨਾਰਾਜ਼ ਉਹਨਾਂ ਤੇ ਹੁੰਦੇ ਹਾਂ ਜਿਹੜੇ ਸੌਂ ਜਾਣ। ਉਹ ਜਿਹੜੀ ਸੁੱਤੀ ਰਹੀ ਉਹਨੂੰ ਆਖਿਆ ਕੁਛ ਨਹੀਂ, ਜਿਹੜਾ ਸੁਣਦਾ ਰਿਹਾ ਵਿਚਾਰਾ ਸਾਰੀ ਰਾਹ, ਉਹਨੂੰ ਮਾਰਨ ਵਾਸਤੇ ਦੌੜੇ, ਤੇ ਭਰੋਸਾ ਮੈਨੂੰ ਜਾਪਦਾ ਅੰਮ੍ਰਿਤ ਦਾ ਦੋਵਾਂ ਨੂੰ ਹੀ ਕੋਈ ਨਹੀਂ, ਉਹਨੂੰ ਹੀ ਹੁੰਦਾ ਭਰੋਸਾ ਸੁਣਾਉਣ ਵਾਲੇ ਨੂੰ। ਇਹ ਤੇ ਅਮਰ ਹੋ ਚੁੱਕਾ, ਇਹਨੇ ਮਰਨਾ ਹੀ ਨਹੀਂ, ਮੈਂ ਕਾਹਦੇ ਲਈ ਖੇਚਲ ਕਰਨਾ ਮਗਰ ਦੌੜਨ ਦੀ। ਉਹਨੂੰ ਹੀ ਭਰੋਸਾ ਹੁੰਦਾ ਮੈਂ ਤੇ ਅਮਰ ਹੋ ਗਿਆ, ਮੈਨੂੰ ਮਾਰ ਹੀ ਨਹੀਂ ਸਕਦਾ, ਕੋਈ ਨਹੀਂ ਹੋਇਆ। ਉਹ ਜਨਮਿਆ ਫਿਰ ਬਿਆਸ ਰਿਸ਼ੀ ਦੇ ਘਰ, ਉਸਦੀ ਪਤਨੀ ਦੇ ਘਰ ਪੁੱਤਰ ਬਣੇ, ਸੁੱਖ ਹੁੰਦਾ ਤੋਤਾ, ਪਿਛਲਾ ਜਨਮ ਤੋਤੇ ਦਾ, ਸੁਖਦੇਵ ਰਿਸ਼ੀ। ਬਾਣੀ ਚ ਜ਼ਿਕਰ ਆਇਆ ਸੁਖ ਦਿਓ ਪਰੀਸ਼ਤ ਗੁਣ ਰਵੈ, ਗੌਤਮ ਰਿਖ ਜਸ ਗਾਇਓ, ਨਾਮ ਉਸਦਾ ਆਇਆ। ਇੱਕ ਕਥਾ ਹੋਰ ਹੈ, ਤੁਸੀਂ ਸੁਣਿਆ ਕੁੰਭ ਦਾ ਮੇਲਾ। ਕੁੰਭ ਦਾ ਅਰਥ ਕੀ ਹੁੰਦਾ? ਘੜਾ, ਘੜੇ ਦਾ ਮੇਲਾ। ਕੁੰਭ ਦਾ ਅਰਥ ਇਹੋ ਹੀ ਹੈ ਨਾ, ਕੁੰਭ ਹੈ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਘੜੇ ਦਾ ਮੇਲਾ। ਇਸ ਤਰ੍ਹਾਂ ਸੀ ਦੇਵਤਿਆਂ ਦੈਂਤਾਂ ਸਮੁੰਦਰ ਰਿੜਕਿਆ, 14 ਰਤਨ ਨਿਕਲੇ ਜਿਨ੍ਹਾਂ ਚੋਂ ਕਹਿੰਦੇ ਨੇ ਅੰਮ੍ਰਿਤ ਵੀ। ਉਹ ਲੇਕਿਨ ਹੇਰਾ ਫੇਰੀ ਕਰਨ ਲੱਗ ਪਏ ਵਿਸ਼ਨੂੰ, ਦੇਵਤਿਆਂ ਨੂੰ ਉਹਨਾਂ ਨੇ ਅੰਮ੍ਰਿਤ ਦੇ ਦਿੱਤਾ ਤੇ ਰਾਖਸ਼ਾਂ ਨੂੰ ਸ਼ਰਾਬ ਦੇ ਦਿੱਤੀ। ਉਹ ਇੱਕ ਲੁੱਕ ਕੇ ਕਹਿਣ ਲੱਗਾ ਵੇਖਾਂ ਇਹਨਾਂ ਵੱਲ ਕੀ ਵਰਤਦਾ, ਉਹ ਪੀ ਗਿਆ, ਉਹਨੂੰ ਕੱਟਿਆ। ਕਹਿੰਦੇ ਨੇ ਰਾਹੂ ਤੋਂ ਕੇਤੂ ਇੱਕ ਬਣ ਗਿਆ, ਇੰਦਰ ਦਾ ਪੁੱਤਰ ਜਯੰਤ ਲੈ ਕੇ ਘੜਾ ਉੱਡਿਆ, ਰਾਖਸ਼ ਵੀ ਉੱਡੇ, ਝਗੜਾ ਹੋਇਆ ਤੇ ਬ੍ਰਾਹਮਣਾਂ ਨੇ ਵੈਸੇ ਰੋੜਿਆ ਬੜੇ ਸੋਹਣੇ ਥਾਵਾਂ ਤੇ ਜਿੱਥੇ ਜਿੱਥੇ ਉਹਨਾਂ ਦਾ ਕਬਜ਼ਾ ਸੀ। ਕਹਿਣ ਲੱਗੇ ਨਾਸਕ ਰੁੜ ਗਿਆ, ਹਰਿਦੁਆਰ ਰੁੜ ਗਿਆ, ਉਜੈਨ ਰੁੜ ਗਿਆ, ਪ੍ਰਯਾਗਰਾਜ ਰੁੜ ਗਿਆ। 12 ਸਾਲਾਂ ਪਿੱਛੋਂ ਉੱਥੇ ਕੁੰਭ ਦਾ ਮੇਲਾ ਲੱਗਦਾ, ਕੌਣ ਲੱਭੇਗਾ ਉੱਥੇ ਕਿੱਥੇ ਜਾ ਕੇ ਰੁੜਿਆ। ਸਿਕੰਦਰ ਨੂੰ ਪਤਾ ਲੱਗਾ ਅੰਮ੍ਰਿਤ ਹੈ ਕਿਤੇ, ਕੌਸਰ ਦਾ ਹੌਸ ਲੱਭਦਾ ਲੱਭਦਾ ਜਾ ਪਹੁੰਚਾ, ਬੁੱਕ ਭਰ ਕੇ ਪੀਣ ਲੱਗਾ, ਇੱਕ ਆਵਾਜ਼ ਆਈ ਠਹਿਰ ਜਾ ਨਾ ਪੀਵੀਂ। ਕਹਿਣ ਲੱਗਾ ਤੂੰ ਕੌਣ ਹੈ? ਕਹਿਣ ਲੱਗਾ ਇੱਧਰ ਵੇਖ, آواز وال گیا بندہ نہیں ایک کان بڑا وڈا کان اس دے شریر چوں لہو پاک وگدا پیا ایہ لگا اے تیرا حال ایہ لگا ایتھوں پانی پی بیٹھا جان نہیں نکلتی پئی جے کتوں پانی پیتے ہیں مر سکاں تے مینوں دسی میری جان نکل جائے تیرا بھی ہو حال ہوے گا پی کہندے نے روڑ کے آ گیا انہیں بھی نہیں پیتا گرو نے کہا میں تینوں امرت دی ویاخیا کرن تو پہلے گل سمجھا دیاں پانچ تت کو تن رچیو جانو چتر سجان جینتے اپجیو نانکا لین تاہیں میں ماں بڑھا ہوا شیخ فرید کمن لگی دے فریدہ جی سہ وریاں جیونا پیتن ہو سیکھے کبیرہ تور سکیل کے پوریا باندی دے دیوس چار کو پیکھنا انت کھے کی کھے شریر دا حالتے ہی کبیر ہاڑ جرے جیوں لاکری کیس جرے جیوں کاس یو جگ جرتا دیکھ کے پیو کبیر اداس اتے لازمی ہونا ہی ہے کالم بڑا سندر کہندے نے وہ کہندے نے سندر شریراں وچ کوئی بھی رہا جہڑیاں صورتاں چڑھن چوباریاں تے ایک دن چکھا تے چڑھ دیاں ویکھیاں میں چپ چان انگیاراں تے لیٹ گئیاں مکھوں سی نہ کر دیاں ویکھیاں میں زلفاں جیڑیاں یاتر فلیل بنیاں وانگر کا دے سردیاں ویکھیاں میں کوڑی کاٹتی تے چڑھ کے تر گئیاں مڑ کے شہر نہ وڑ دیاں ویکھیاں میں جو جنم تے سر پر مرنا شریر بن سے گا ہاں تیرے وچ کچھ ایسا ہے تینوں اس دی سوجی آ جائے او امر ہے اپنے گر مل رہی ہے امرت گئی ہے دبدا مارنے وار ہے جس جل نے دکارن تم جا گیا اے سو امرت گر پاہی جیو چھوڑو ویس بیک چترائی دبدا اے فل نہ ہی جیو گرو نے اپدیش روپ امرت دیتا بانی روپ امرت دیتا یہ پانی تے بانی دا سمیل جو ساڈے سامنے رکھے ہے پانی جگت دا پرتیق ہے بانی اکال پرکھ دی پانی نہ ہوندا سی نہ ہوندے جنم ساڈا کس توں ہے رکت بند کر نمیا اگن ادھر مجار پانی میں نہیں تیاگنا بانی میں نہیں تیاگنی بانی گئی تام ہی ادھورے پانی تو بنا بھی اسی ادھورے پہلا پانی جیو ہے جت ہریا سب کو ہے کلے جل نو امرت نہیں کہہ دیتا بانی نال پڑی جاندی ہے امر آتما دی دس پائی ستگرہ نے کہا دیہ وچ بدے ہو جاؤ گے ایک وار ایک مہاپرکھ تو پوچھے آ دیہ چ بدے کیویں وہ کہن لگے آ لے دو ناریل نے اینو توڑ ثابت نکلے گری کھلایا کہن لگا کچا ہے تے ٹوٹ جائے گی دوسرے نو ہلایا کھڑکدا پیا کہن لگا اے نکل آئے گی کہن لگے دیہی چ بدے ہوندا ہے جو سمرن دوارا سیوا دوارا شریر تو اندر جا کے من تو پار ہو کے آتم درشی ہو جائے اس جیوندیاں جی اس دی آتما تے شریر وک وک ہوندے نے وہ نت تماشا ویکھدا ہے میں اپنوں بینتی کراں جنہاں نوں کہنے نا بابا دیپ سنگھ شہید بھائی منی سنگھ شہید امرت دھاری جنہاں نوں کہنے ہاں انہاں نے جیوندیاں ہی اپنے سسکار آپ کر لئے سا انہاں ویکھ لیا جے میں کسے تے بیٹھے ہیں ایک دن ساڈے لئی کو ویکھے گا ساڈے لئی کو افسوس کر کے جائے گا بندہ تے موت دا نا سنن واسطے تیار نہیں یہ تے ہمیشہ کہندا ہے موت مکتی دا یان پاو کرنا گرو صاحب کہندے نے پہلی گل من لے پہلا مرن قبول جیمن کی شاڈیاس ہو سبنا کی رین کا تو آو ہمارے پاس آ میرے پاس پر دے دے آس چھڈ کے دے تو اچا ہو کے نتیوں تے مردے نے نت جنم لیندے نے نت مردے نے مردا کی ایک دن مرے گا ہنکار جنمے گا تیرے اندر کی امر آتما ایک میں بچن پڑھیا کبیر صاحب جی دا حیران ہو گیا بانی سمجھ دے آجے تک بھی صدیاں لگ جان گیا وہ کہندے نے پوت پتا ایک جایا بن ٹھاہر نگر بسایا یہ ارتھ کی بنے پتر نے ایک پتا نو جنم دیتا ਠਾਰ ਕੋਈ ਨਹੀਂ, ਥੰਮੀਆਂ ਕੋਈ ਨਹੀਂ, ਪਰ ਨਗਰ ਵਸਿਆ ਪਿਆ। ਇਹ ਤੇ ਅੱਜ ਤੱਕ ਅਸੀਂ ਸੁਣਿਆ ਸੀ ਕਿ ਪਿਤਾ ਨੇ ਪੁੱਤਰ ਨੂੰ ਜਨਮ ਦਿੱਤਾ। ਇਹ ਬਾਣੀ ਹੈ ਕਬੀਰ ਸਾਹਿਬ ਜੀ ਦੀ, ਪੂਤ ਪਿਤਾ ਇੱਕ ਜਾਇਆ, ਪੁੱਤਰ ਹੈ ਪਰਮਾਤਮਾ। ਭਗਤ ਨੇ ਹਿਰਦੇ ਵਿੱਚ ਉਸਨੇ ਪ੍ਰਗਟ ਹੋਣਾ, ਭਗਤ ਦੇ ਹਿਰਦੇ ਵਿੱਚ ਯਕੀਨ। ਜਿਵੇਂ ਇੱਕ ਗਰਭਵਤੀ ਮਾਤਾ, ਉਹ ਬੜਾ ਸੰਭਲ ਕੇ ਚੱਲਦੀ ਹੈ, ਆਰਾਮ ਨਾਲ ਕਦਮ ਰੱਖਦੀ, ਖੁਰਾਕ ਉਸਦੀ ਸੰਜਮ ਵਿੱਚ। ਜਿਨ੍ਹਾਂ ਨੇ ਅੰਦਰੋਂ ਪ੍ਰਮਾਤਮਾ ਨੇ ਪ੍ਰਗਟ ਹੋਣਾ, ਉਹਨਾਂ ਦਾ ਸੰਜਮ ਕੈਸਾ, ਬੋਲਣ ਦਾ ਸੰਜਮ, ਖਾਣ ਦਾ ਸੰਜਮ, ਕਿਤੇ ਐਸਾ ਨਾ ਬੋਲਿਆ ਜਾਏ ਜੀਵਨ ਦੀ ਕਮਾਈ ਨਸ਼ਟ ਹੋ ਜਾਏ, ਕੁਛ ਐਸਾ ਨਾ ਖਾਧਾ ਜਾਏ ਜੀਵਨ ਦੀ ਕਮਾਈ ਨਸ਼ਟ ਹੋ ਜਾਏ। ਬੜੀ ਪਿਆਰੀ ਇਹ ਘਟਨਾ ਯਾਦ ਆਈ, ਸਮਾਂ ਵੀ ਹੋਣ ਵਾਲਾ, ਬੇਨਤੀ ਕਰਕੇ ਸਮਾਪਤ ਕਰਾਂ। ਇੱਕ ਸਾਧੂ ਆਇਆ, ਬਾਹਰ ਡੇਰਾ ਸੀ ਆਸ਼ਰਮ ਵਿੱਚ, ਮੰਡਲੇਸ਼ਵਰ ਨੂੰ ਪੁੱਛਦਾ, ਕਹਿਣ ਲੱਗਾ ਭੁੱਖਾ, ਚੌਂ ਦਿਨਾਂ ਦਾ ਭੁੱਖਾ, ਖਾਧਾ ਕੁਛ ਨਹੀਂ। ਕਹਿਣ ਲੱਗੇ ਲੰਗਰ ਛੱਕ। ਕਹਿਣ ਲੱਗਾ ਮੇਰੀ ਇੱਕ ਸ਼ਰਤ ਹੈ, ਮੈਂ ਉਸ ਘਰ ਦਾ ਖਾਣਾ ਜਿਨ੍ਹਾਂ ਦੀ ਧਰਮ ਦੀ ਕਿਰਤ ਹੋਵੇ, ਕਿਰਤ ਵਿੱਚ ਖੋਟ ਨਾ ਹੋਵੇ। ਕਹਿਣ ਲੱਗਾ ਇਹ ਔਖੀ ਗੱਲ, ਪਰ ਮੈਨੂੰ ਇੱਕ ਭਰੋਸਾ ਹੈ ਕਿ ਇੱਕ ਬਾਰ ਬਾਰ ਬਿਰਧ ਮਾਤਾ ਰਹਿੰਦੀ ਹੈ, ਨਾ ਧੀ ਨਾ ਪੁੱਤਰ, ਪਤੀ ਚੜ੍ਹਾਈ ਕਰ ਗਿਆ ਇਕੱਲੀ। ਅੱਜ ਤੱਕ ਉਸਨੇ ਕਿਸੇ ਕੋਲੋਂ ਕੁਛ ਨਹੀਂ ਲਿਆ, ਜੇ ਦੇਣ ਦਾ ਵੀ ਯਤਨ ਕੀਤਾ, ਚਰਖਾ ਕੱਤਦੀ ਹੈ, ਸੂਤਰ ਵੇਚ ਕੇ ਆਪਣਾ ਗੁਜ਼ਾਰਾ ਕਰਦੀ, ਉਹਦੀ ਧਰਮ ਦੀ ਕਿਰਤ ਹੈ। ਜਾ ਆਇਆ ਕੇ ਕਹਿਣ ਲੱਗਾ ਮਾਤਾ ਪ੍ਰਣਾਮ ਹੈ, ਮੈਂ ਭੁੱਖਾ, ਸਾਧੂ ਹਾਂ ਤੇ ਦੋ ਪ੍ਰਸ਼ਾਦੇ ਛਕਾ ਦੇ, ਸੁਣਿਆ ਤੇਰੀ ਧਰਮ ਦੀ ਕਿਰਤ ਹੈ। ਕਹਿਣ ਲੱਗੇ ਬੇਟਾ ਫੁਲਕੇ ਤੇ ਛਕ ਲੈ, ਬਣਾ ਦਿੰਦੀ ਹਾਂ, ਫਟਾਫਟ ਬਣਾਉਣੀ ਆ, ਦਾਲਾ ਪਿਆ ਪ੍ਰਸ਼ਾਦੇ ਸਜਾ ਦੇਣੀ, ਪਰ ਧਰਮ ਦੀ ਕਿਰਤ ਦਾ ਮੈਂ ਦਾਅਵਾ ਨਹੀਂ ਉਹ ਕਰਦੀ। ਕਿਉਂ? ਸੁਣਿਆ, ਸੰਤਾਂ ਦੱਸਿਆ। ਕਹਿ ਲੱਗੀ ਜਿੰਨਾ ਮੈਂ ਆਪਣੇ ਆਪ ਨੂੰ ਜਾਣਨੀ ਆ, ਕੋਈ ਵੀ ਨਹੀਂ ਜਾਣਦਾ, ਧਰਮੀ ਬੰਦਾ ਆਪਣੇ ਆਪ ਨੂੰ ਆਪ ਜਾਣਦਾ। ਕਹਿਣ ਲੱਗੀ ਸੁਣ, ਪਿੱਛੇ ਮੇਰੇ ਦੀਵੇ ਦਾ ਤੇਲ ਮੁੱਕ ਗਿਆ, ਮੈਂ ਚਰਖਾ ਚੁੱਕ ਦਿੱਤਾ, ਪਰ ਰਾਜੇ ਦਾ ਜਲੂਸ ਆ ਗਿਆ, ਮਸ਼ਾਲਾਂ ਜਲਦੀਆਂ ਆਉਂਦੀਆਂ ਸਨ, ਮੀਲਾਂ ਤੱਕ ਰੌਸ਼ਨੀ, ਘਰ ਕੋਲੋਂ ਲੰਘ ਰਹੇ ਸਨ, ਮੈਂ ਫਿਰ ਚਰਖਾ ਡਾਲੇ, ਦੋ ਮੁੱਢੇ ਮੈਂ ਲਾਏ, ਮੁੱਢੇ ਉਹ ਗੁੱਛੇ ਜੋ ਲਪੇਟਿਆ ਜਾਂਦਾ ਜਿਨ੍ਹਾਂ ਤੇ ਸੂਤਰ, ਅੱਜ ਤੇ ਬੋਲੀ ਵੀ ਪੁਰਾਣੀ ਹੋ ਗਈ, ਦੋ ਮੁੱਢੇ ਲਾਏ ਤੇ ਮਗਰੋਂ ਮੈਨੂੰ ਧਿਆਨ ਆਇਆ ਕਈ ਦਿਨ ਬਾਅਦ, ਬਗਾਨੀ ਰੌਸ਼ਨੀ ਵਿੱਚ ਜਿਹੜਾ ਮੈਂ ਸੂਤਰ ਕੱਤਿਆ, ਮੇਰੀ ਧਰਮ ਦੀ ਕਿਰਤ ਵਿੱਚ ਮਿਲਾਵਟ ਤੇ ਨਹੀਂ ਹੋ ਗਈ। ਰੋ ਪਿਆ ਸਾਧੂ ਤੇ ਚਰਨਾਂ ਤੇ ਸਿਰ ਰੱਖ ਕੇ ਕਹਿਣ ਲੱਗਾ, ਮਾਂ ਸੈਂਕੜੇ ਸਾਧੂ ਇਕੱਠੇ ਕਰੀਏ, ਤੇਰੇ ਵਰਗਾ ਇੱਕ ਨਹੀਂ ਬਣਦਾ, ਤੂੰ ਇੰਨਾ ਧਿਆਨ ਰੱਖਣੀ। ਕਹਿਣ ਲੱਗੀ ਪੁੱਤਰ ਰਖਾਣਾ ਖੂਨ ਜੀਵਨ ਹੈ, ਤੇ ਰੋਟੀ ਤਾਂ ਖੂਨ ਬਣਨਾ, ਤੇ ਜੇ ਪਾਪ ਦੀ ਕਮਾਈ ਦਾ ਖੂਨ ਅੰਦਰ ਹੋਇਆ ਤੇ ਬੰਦਗੀ ਕਿਵੇਂ ਕਰਾਂਗੇ, ਕਿਵੇਂ ਕਰਾਂਗੇ? ਤੇ ਕਹਿਣ ਲੱਗੀ ਫਿਰ ਤੂੰ ਵੀ ਇੱਕ ਗੱਲ ਸੁਣ, ਤੂੰ ਲੋਕਾਂ ਦੀਆਂ ਕਮਾਈਆਂ ਪਰਖਦਾ ਫਿਰਨਾ ਤੇ ਦੋ ਰੋਟੀਆਂ ਲਈ ਆਪੇ ਹੀ ਕਿਉਂ ਨਹੀਂ ਕੁਛ ਕਰ ਲੈਂਦਾ, ਤਾਂ ਕਿ ਤੈਨੂੰ ਸ਼ੱਕ ਹੀ ਕੋਈ ਨਾ ਰਹਿ ਜਾਏ। ਕਰ। ਮੈਨੂੰ ਇੱਥੇ ਬਚਨ ਯਾਦ ਆਉਂਦਾ, ਧੰਨ ਗੁਰੂ ਨਾਨਕ ਦੇਵ ਦਾ, ਕਹਿੰਦੇ ਨੇ ਕਾਲ ਖਾਏ ਕਿਸ਼ ਇੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਉਹਨਾਂ ਦਾ ਸੰਜਮ ਐਸਾ ਜੇ, ਜਿਨ੍ਹਾਂ ਦੇ ਅੰਦਰੋਂ ਪ੍ਰਮਾਤਮਾ ਪ੍ਰਗਟ ਹੋਣਾ ਹੈ, ਉਹਨਾਂ ਨੂੰ ਕਹਿੰਦੇ ਅੰਮ੍ਰਿਤਧਾਰੀ। ਪਦਾ ਸੁਖਮਨੀ ਸਾਹਿਬ ਦਾ ਸੁਣੋ, ਮਿਥਿਆ ਨਾਹੀਂ ਰਸਨਾ ਪਰਸ, ਜ਼ੁਬਾਨ ਇੰਨੀ ਪਵਿੱਤਰ ਹੋ ਜਾਂਦੀ ਝੂਠ ਛੋ ਨਹੀਂ ਸਕਦਾ। ਮਿਥਿਆ ਨਾਹੀਂ ਰਸਨਾ ਪਰਸ, ਮਨ ਮੈਂ ਪ੍ਰੀਤ ਨਰਿੰਜਨ ਦਰਸ਼ਨਾਂ ਲਈ ਮਨ ਚ ਪ੍ਰੀਤ। ਪਰ ਤ੍ਰਿਆ, ਤ੍ਰਿਆ ਹੁੰਦਾ ਇਸਤਰੀ, ਪਰ ਤ੍ਰਿਆ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਹੂੰ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਬਸ ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿ, ਨਾਨਕ ਕੋਟ ਮਦੈ ਕੋ ਐਸਾ ਅਪਰਸ, ਐਸਿਆਂ ਦੇ ਅੰਦਰੋਂ ਰੱਬ ਬੋਲਦਾ। ਗੁਰੂ ਸਾਹਿਬ ਕਹਿੰਦੇ ਨੇ ਮੇਰੀ ਅਸੀਸ ਹੈ, ਇਹ ਅੰਮ੍ਰਿਤ ਪੀਂਦਾ ਰਹੋ, ਇਹ ਸਿਮਰਨ ਦਾ ਅੰਮ੍ਰਿਤ ਪੀ ਇੱਥੇ ਤੱਕ ਪਹੁੰਚੇਗਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਜਿਉਂਦਾ ਰਹੋ। ਹਰ ਸਿਮਰਤ ਅਨੰਦੇ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਭੇ ਨਾ ਵਿਆਪੈ ਚਿੰਤਾ, ਰੰਗਾਂ ਤਮਾਸ਼ਿਆਂ ਚ ਰਹੋ, ਆਨੰਦ ਮਾਣ ਤੇਰੇ ਲਈ ਹੈ ਪਰ ਗੁਰੂ ਦੀ ਜੁਗਤ ਨਾਲ, ਤੈਨੂੰ ਚਿੰਤਾ ਕਦੀ ਨਾ ਵਿਆਪੇ, ਤੇਰਾ ਮਨ ਹੋਵੇ ਭਵਰਾ ਤੇ ਬੈਠੇ ਪ੍ਰਮਾਤਮਾ ਦੇ ਚਰਨਾਂ ਤੇ। ਇਹ ਕਵਲ ਨੇ, ਪਵਰ ਤੁਮਾਰਾ ਏ ਮਨ ਹੋਵੋ ਹਰ ਚਰਨਾ ਹੋਏ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ ਜਿਉਂ ਬੂੰਦੇ ਚਾਤਰਕ ਮੌਲਾ। ਕਹਿੰਦੇ ਨੇ ਉਹਨਾਂ ਚਰਨਾਂ ਨਾਲ ਹੀ ਮੈਂ ਲਿਪਟੇ ਹਾਂ, ਮੈਂ ਰੱਜ ਕੇ ਹਾਂ। ਜਿਵੇਂ ਸਵਾਤੀ ਬੂੰਦ ਪਾ ਕੇ ਬੰਬੀਆ ਤ੍ਰਿਪਤ ਹੋ ਜਾਂਦਾ, ਸਿੱਖ ਬੱਚੇ ਅਸੀਸ ਹੈ ਤੈਨੂੰ। ਸਤਿਗੁਰੂ ਕਿਰਪਾ ਕਰਨੋ ਗੁਰੂ ਦੀ ਅਸੀਸ ਤੁਹਾਡੇ ਸਾਰਿਆਂ ਤੇ ਬਰਸੇ। ਸਾਨੂੰ ਪ੍ਰਮਾਤਮਾ ਯਾਦ ਆਵੇ, ਸਤਸੰਗ ਜਿਸ ਲਈ ਬਣਾਏ ਗਏ, ਇਹ ਗੁਰਦੁਆਰੇ ਜਿਸ ਲਈ ਬਣਾਏ ਗਏ, ਹਰ ਇੱਕ ਇਹ ਨਦੀ ਸਮੁੰਦਰ ਤੱਕ ਪਹੁੰਚੇ, ਹਰ ਸਿੱਖ ਪ੍ਰਮਾਤਮਾ ਤੱਕ ਪਹੁੰਚੇ, ਹਰ ਹਿਰਦੇ ਚੋਂ ਪ੍ਰਗਟ ਹੋਵੇ, ਗੁਰੂ ਬਖਸ਼ਿਸ਼ ਕਰੇ। ਹਫ਼ਤੇ ਦੀਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ, ਸਿਰਫ ਰਾਤ ਦੀ ਇੱਕ ਹਾਜ਼ਰੀ 6:50 ਤੋਂ 7:30 ਤੱਕ ਕਰਕੇ ਦਸਰਾ ਅੱਗੇ ਤੁਹਾਡੇ ਕੋਲੋਂ ਮੰਗੇਗਾ, ਬੜੀ ਸ਼ਾਂਤੀ ਨਾਲ, ਬੜੀ ਇਕਾਗਰਤਾ ਨਾਲ ਬੈਠ ਕੇ ਸ਼ਬਦ ਵਿਚਾਰ ਆਪਣੇ ਸਰਵਣ ਕੀਤੀ ਹੈ, ਬੇਨਤੀ ਆਰੰਭ ਕੀਤੀ ਸੀ। ਅੰਮ੍ਰਿਤ ਤੇ ਹਰ ਇੱਕ ਚਾਹੁੰਦਾ ਹੈ, ਅੰਮ੍ਰਿਤ ਦਾ ਅਰਥ ਹੈ ਮ੍ਰਿਤਿਓ ਤੋਂ ਪਾਰ ਹੋਣਾ, ਪਰ ਉਹ ਕਿਸੇ ਹੋਰ ਆਸਰੇ ਨਹੀਂ, ਕਬਜ਼ੇ ਦੀ ਭਾਵਨਾ ਨਾਲ ਨਹੀਂ, ਰੱਬ ਨੂੰ ਮੁੱਲ ਲੈ ਲਵਾਂਗਾ ਐਸਾ ਨਹੀਂ, ਨਹੀਂ ਸ਼ਰਨ ਵਿੱਚ ਜਾਵਾਂ ਤਾਂ ਕਿ ਮੈਨੂੰ ਅੰਮ੍ਰਿਤ ਪ੍ਰਾਪਤ ਹੋਵੇ। ਉਸ ਦੇ ਪਿੱਛੇ ਪਿਆਰ ਹੈ, ਉਸ ਦੇ ਪਿੱਛੇ ਸ਼ਰਨ ਹੈ, ਭੁੱਲਾਂ ਦੀ ਖਿਮਾ। ਆਓ ਸਾਰੇ ਜਪੋ ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।